ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਹਉਮੈ। ਲੇਖ ਨੰਬਰ 10, ਹਉਮੈ ਭਾਗ ਦੂਜਾ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪੇਦਿਕ ਹੈ, ਟਿਊਬਰਕਲੋਸਿਸ ਹੈ, ਅਤੇ ਇਸ ਤਪੇਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ, ਵੱਡਾ, ਅਸਾਧ ਅਤੇ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਸੀਂ ਉਸਦੀ ਨਿੱਘੀ ਅਤੇ ਸੁਖਦਾਈ ਗੋਦ ਵਿੱਚੋਂ ਨਿਕਲ ਜਾਂਦੇ ਹਾਂ, ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁਖ ਅਤੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ। ਹਾਂਜੀ, ਹਉਮੈ ਤੋਂ ਹੀ ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਅਸੀਂ ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦੁਐਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮ੍ਹਾਂ ਦੇ ਵਸ ਪੈਂਦੇ ਹਾਂ। ਅਤੇ ਹਾਂਜੀ, ਹਉਮੈ ਕਰਕੇ ਹੀ ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸ਼ਬਦੇ ਹਉਮੈ ਮਾਰੀਐ, ਸੱਚੇ ਮਹਿਲ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ, ਹਉਮੈ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ, ਸਤਗੁਰ ਆਪਣਾ ਸਦ ਹੀ ਸੇਵੈ, ਹਉਮੈ ਵਿੱਚੋਂ ਜਾਈ ਹੈ। ਸੋ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰੀ ਜਸ, ਸਿਮਰਨ, ਗੁਰਪ੍ਰਸਾਦ ਅਤੇ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਸ਼ਕਰਨ ਦੇ ਸਾਰੇ ਅਸਾਧ ਦੀਰਘ ਪੂਰਬ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਫਿਰ ਪੜ੍ਹੀਏ, ਸਾਧ ਸੰਗਤ, ਨਾਮ ਔਖਦ, ਹਰੀ ਜਸ, ਸਿਮਰਨ, ਗੁਰਪ੍ਰਸਾਦ ਅਤੇ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅਤੇ ਅੰਤਸ਼ਕਰਨ ਦੇ ਸਗਲ ਅਸਾਧ ਦੀਰਘ ਪੂਰਬ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਕੀ ਹਨ? ਇੱਕ, ਪਰਮੇਸ਼ਰ ਨੂੰ ਭੁੱਲਣਾ। ਦੂਸਰਾ, ਮਾਇਆ ਦਾ ਭਰਮ ਭੁਲਾਵਾ। ਤੀਸਰਾ, ਨੀਵੀਂ ਮਾਇਕੀ ਕੁਸੰਗਤ। ਚੌਥਾ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ। ਅਤੇ ਪੰਜਵਾਂ, ਮੈਂ ਮੇਰੀ ਦਾ ਅਟੁੱਟ ਅਭਿਆਸ। ਇਸ ਅਸਾਧ ਰੋਗ ਦੀ ਜਾਂਚ ਪੜਤਾਲ, ਡਾਇਗਨੋਸਿਸ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼ ਅਤੇ ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਝਲਕ, ਹਵਾੜ, ਸਿੱਟਿਆਂ ਅਤੇ ਕਰਮਾਂ ਦੇ ਪ੍ਰਗਟਾਵੇ ਤੋਂ ਹੀ ਹਉਮੈ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਜਾਂ ਸੋਝੀ ਹੋ ਸਕਦੀ ਹੈ। ਇਹ ਹਉਮੈ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਸ ਵਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਵੀ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਾਲ ਆਪਣੀ ਹਉਮੈ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲਿਓਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ ਉਕਤੀਆਂ ਜੁਗਤੀਆਂ ਅਤੇ ਉੱਦਮ ਵਿੱਚ ਵੀ ਹਉਮੈ ਦੀ ਹੀ ਅੰਸ਼ ਹੋਵੇਗੀ। ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਦਾ। ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ੁਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ੁਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ ਤਹਿ ਤੈ ਆਪ ਬੰਧਾਇਓ। ਹੋਮੈ ਕਰਤਿਆਂ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ, ਸਗਲ ਬਿਗੂਤੇ ਭਾਵੈ ਦੋਏ, ਸੋ ਕਮਾਵੈ ਤੁਰ ਲਿਖਿਆ ਹੋਏ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਇਹ ਹੋਮੈ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਿਆ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਸਿਰਫ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹੋਮੈ ਅਤੇ ਮਾਇਆ ਦਾ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੈ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜ਼ੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ ਉਕਤੀਆਂ ਜੁਗਤੀਆਂ ਅਤੇ ਫਿਲਾਸਫੀਆਂ ਦੇ ਸੂਖਮ ਰੇਸ਼ਮੇ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਬੜ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਦੇ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲਿਆ ਇਹ ਜੁਗਤਾ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ, ਜਿਸ ਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਜਕੜ ਬੰਦ ਕੀਤਾ ਹੋਇਆ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਭਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ ਅਤੇ ਜਮਾਂ ਦੇ ਵਸ ਪਾਉਂਦਾ ਹੈ। ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਕਿਵੇਂ ਦਾ ਬਣਾ ਦਿੱਤਾ ਹੈ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹੋਮੈ ਆਵੈ ਜਾਏ ਭਰਮ ਭੁਲਾਵਣਾ। ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਪਾਏ, ਇਹਨਾਂ ਪੰਕਤੀਆਂ ਅਨੁਸਾਰ ਸਾਡੇ ਜੀਵਨ ਨੂੰ ਇਸਨੇ ਬਣਾ ਛੱਡਿਆ ਹੈ। ਜਦ ਸਾਡੀ ਹਉਮੈ ਦੀ ਹੰਗਤਾ ਬਹੁਤੀ ਆਫਰ ਜਾਂਦੀ ਹੈ ਤਾਂ ਅਸੀਂ ਅਤ ਅੰਨੇ ਬੋਲੇ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ ਅਤੇ ਅਸੀਂ ਅਣਜਾਣੇ ਹੀ ਹਾਏ ਓ ਰੱਬਾ ਕਹਿ ਉੱਠਦੇ ਹਾਂ ਅਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸਾਂ ਅਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਓਪਰਾ ਜਿਹਾ ਵਿਰਾਗ ਆਉਂਦਾ ਹੈ ਅਤੇ ਦੁੱਖ ਸਾਡੇ ਹਉਮੈ ਵੜੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਏ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾ ਹੋ ਕਰੀ ਨਾ ਹੋਈ। ਇਸ ਤਰ੍ਹਾਂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ, ਪਰ ਜਦੋਂ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਫਿਰ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹਉਮੈ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ ਤਾਂ ਉਸ ਦਾ ਅਸਰ ਥੰਦੇ ਭਾਂਡੇ ਵਾਂਗ ਸਾਡੇ ਹੋਮੇ ਵੇੜੇ ਥੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹੋਮੇ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹੋਮੇ ਦੇ ਰੋਗੀ ਬੂਟੇ ਨੂੰ ਆਤਮਿਕ ਪਿਉਂਦ ਹੀ ਚਾੜੀ ਜਾ ਸਕਦੀ ਹੈ, ਤਾਂ ਕਿ ਹੋਮੇ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕੁਸੈਲੇ ਖੱਟੇ ਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਤਮ ਦੈਵੀ ਫਲ ਲੱਗ ਸਕਣ। ਹੋਮੇ ਦੇ ਬੂਟੇ ਨੂੰ ਆਤਮਿਕ ਪਿਉਂਦ ਚਾੜਨੀ ਹੀ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ ਹੈ, ਅਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਤਾਂ ਤੇ ਹਾਂਜੀ ਤਾਂ ਤੇ ਸਾਡੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨੀ ਉਲਟੀ ਖੇਲ ਮਤ ਬਦਲਣ ਹੋਮੇ ਰੋਗ ਦਾ ਇਲਾਜ ਜੀਵਤ ਮਰੈ ਲਈ। ਸਾਧ ਸੰਗਤ ਗੁਰਬਾਣੀ ਵਿਚਾਰ ਸਿਮਰਨ ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਅਤ ਲੋੜ ਹੈ। ਸਾਡੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨੀ ਮਤ ਬਦਲਣ ਹੋਮੇ ਰੋਗ ਦਾ ਇਲਾਜ ਲਈ ਸਾਧ ਸੰਗਤ ਗੁਰਬਾਣੀ ਵਿਚਾਰ ਸਿਮਰਨ ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਅਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਸਾਨੂੰ ਇਉਂ ਅਗਵਾਈ ਤੇ ਪ੍ਰੇਰਨਾ ਕਰਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋਮੈ ਬਹੁਤ ਅਹੰਕਾਰ, ਸ਼ਬਦੈ ਸਾਧ ਨਾ ਆਵਈ ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਵਈ ਤਿਸਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮਨ ਲਏ ਸ਼ਬਦ ਰੱਖੈ ਉਰਤਾਰ। ਮਨ ਕਹੈ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦੀਸੈ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪ੍ਰਾਨੀ ਜੀਓ ਪ੍ਰਾਨ ਜਿਨ ਧਾਰਾ, ਤਿਸੈ ਤਿਆਗ ਅਵਰ ਲਪਟਾਵੈ ਮਰ ਜਨਮੈ ਮੁਗਦ ਗਵਾਰਾ। ਹੋਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ, ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ। ਹੋਮੈ ਸਭ ਸਰੀਰ ਹੈ ਹੋਮੈ ਉਪਤ ਹੋਏ, ਹੋਮੈ ਵੱਡਾ ਗੁਬਾਰ ਹੈ ਹੋਮੈ ਵਿੱਚ ਬੁੱਝ ਨਾ ਸਕੈ ਕੋਏ, ਹੋਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ, ਹੋਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ, ਨਾਨਕ ਸਤਿਗੁਰ ਮਿਲੀਐ ਹੋਮੈ ਗਈ ਤਾਂ ਸੱਚ ਵਸਿਆ ਮਨ ਆਏ। ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੈ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਹੋਮੈ ਮਨ ਦੀ ਰੰਗਤ ਜਾਂ ਭਾਵਨਾ ਕੌਨਸ਼ੀਅਸਨੈਸ ਹੀ ਹੈ। ਹੋਮੇ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਨਹੀਂ ਹੈ। ਹੋਮੇ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਨਹੋਂਦ ਦਾ ਹੀ ਨਾਮ ਹੈ, ਜਿਸ ਤਰ੍ਹਾਂ ਕਿ ਚਾਨਣ ਦੀ ਅਨਹੋਂਦ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ। ਹਾਂਜੀ ਹੋਮੇ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਨਹੋਂਦ ਦਾ ਹੀ ਨਾਮ ਹੈ, ਜਿਸ ਤਰ੍ਹਾਂ ਕਿ ਚਾਨਣ ਦੀ ਅਨਹੋਂਦ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹੋਮੇ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਹੀ ਉਪਜਦਾ ਹੈ। ਦੂਸਰਾ, ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹੋਮੇ ਦਾ ਅਭਾਵ ਹੋ ਸਕਦਾ ਹੈ। ਤੀਸਰਾ, ਹੋਮੇ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾਹੋ, ਬੁੱਧ ਬਦਲੀ ਸਿੱਧ ਪਾਈ ਉਲਟੀ ਖੇਲ ਪਿਰਮ ਦੀ ਹੈ। ਚੌਥਾ, ਹੋਮੇ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਇਹਨਾਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ, ਪਰਲੀਆਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ, ਹਾਂਜੀ, ਆਪਣੀ ਕੌਨਸ਼ੀਅਸਨੈਸ ਦੀ ਟਰਾਂਸਫਰਮੇਸ਼ਨ ਲਈ ਕੀ ਲੋੜੀਂਦਾ ਹੈ? ਇੱਕ, ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ। ਦੂਸਰਾ, ਅਟੁੱਟ ਨਾਮ ਸਿਮਰਨ ਅਭਿਆਸ ਕਮਾਈ। ਅਤੇ ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ, ਡਿਵਾਈਨ ਕੌਨਸ਼ੀਅਸਨੈਸ ਵਾਲਾ ਹੋ ਜਾਂਦਾ ਹੈ, ਅਤੇ ਸਾਡਾ ਮਨ, ਤਨ, ਚਿੱਤ, ਬੁੱਧੀ ਅਤੇ ਅੰਤਿਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁੱਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹੋਮੈ, ਘਮੰਡ, ਇੱਜ਼ਤ, ਮਾਨ, ਗਰਬ, ਦਿਖਾਵਾ, ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ, ਉੱਦਮ, ਪ੍ਰੇਰਣਾ ਅਤੇ ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋਹ ਮਿਲਣ 'ਤੇ ਉਸਦੇ ਰਸ ਵਿੱਚ ਹੋਮੈ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਹੁੰਦੀ ਹੈ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ, ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ। ਇਹ ਆਤਮਿਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਇਹ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ ਹੋ। ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹੋਮੈ ਦੇ ਭਰਮ ਭੁਲਾਵੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਕਾ ਦੁਆਰਾ ਪਲਛ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹੋਮੈ ਦੇ ਭਰਮ ਭੁਲਾਵੇ ਦਾ ਪਰਦਾ ਲਹਿ ਜਾਂਦਾ ਹੈ ਤਾਂ ਜੀਵ ਦੀ ਆਤਮਿਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰ ਮਸਤਕ ਗੁਰਪੂਰੈ ਤਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੂਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਕਹਿਓ ਨਾ ਜਾਈ ਇਹੋ ਅਚੰਭੋ, ਸੋ ਜਾਣੈ ਜਿਨ ਚਾਖਿਆ, ਕਹੋ ਨਾਨਕ ਸੱਚ ਪਏ ਬਿਗਾਸਾ, ਗੁਰ ਨਿਧਾਨ ਹਿਰਦੈ ਲਹਿ ਰਾਖਿਆ। ਇਸ ਲਾਹੀ ਉਲਟੀ ਖੇਲ, ਪਿਉਂਦ, ਮਤ ਬੁੱਧ ਬਦਲੀ, ਅਚਰਜ ਕੌਤਕ, ਜੋ ਕਿਰਪਾ ਗੋਬਿੰਦ ਭਈ ਦੇ ਕ੍ਰਿਸ਼ਮਿਆਂ ਦਾ ਨਿਖੇੜਵਾ ਨਿਰਣਾ, ਇਉਂ ਕੀਤਾ ਜਾ ਸਕਦਾ ਹੈ। ਇੱਕ ਪਾਸੇ ਹੋਮੈ ਵਾਲੀ ਅਵਸਥਾ ਹੈ, ਦੂਸਰੇ ਪਾਸੇ ਨਾਮ ਵਾਲੀ ਅਵਸਥਾ। ਹੋਮੈ ਵਾਲੀ ਅਵਸਥਾ ਵਿੱਚ ਹੋਮੈ ਦਾ ਅੰਧ ਗੁਬਾਰ ਹੈ, ਮਾਇਆ ਦਾ ਸਿਮਰਨ ਹੈ, ਮਾਇਆ ਦਾ ਭਰਮ ਭੁਲਾਵਾ ਹੈ, ਮੈਂ ਮੇਰੀ ਹੈ, ਮਾਇਆ ਦੀ ਗੁਲਾਮੀ ਹੈ, ਮਨ ਦਾ ਹੁਕਮ ਹੈ, ਹੋਮੈ ਦੀ ਕਾਲ ਕੋਠੜੀ ਦੀ ਕੈਦ ਹੈ, ਅਨੇਕਤਾ ਹੈ, ਦੂਜਾ ਭਾਉ ਹੈ, ਰੱਬ ਦੀ ਭੁੱਲ ਹੈ, ਤ੍ਰਿਸ਼ਨਾ ਹੈ। ਦੂਜੇ ਪਾਸੇ ਨਾਮ ਵਾਲੀ ਅਵਸਥਾ ਵਿੱਚ ਆਤਮ ਪ੍ਰਕਾਸ਼ ਹੈ, ਹਰੀ ਦਾ ਸਿਮਰਨ ਹੈ, ਨਾਮ ਦਾ ਪ੍ਰਕਾਸ਼ ਹੈ, ਤੂੰ ਤੇਰੀ ਹੈ, ਇਲਾਹੀ ਆਜ਼ਾਦੀ ਹੈ, ਇਲਾਹੀ ਹੁਕਮ ਹੈ, ਆਤਮਿਕ ਆਜ਼ਾਦੀ ਹੈ, ਏਕਤਾ ਇੱਕ ਓਂਕਾਰ ਹੈ, ਆਪੇ ਆਪ ਰੱਬ ਦੀ ਯਾਦ, ਸਗਲ ਤ੍ਰਿਸ਼ਨ ਬੁਝ ਗਈ ਹੈ। ਹੋਮੈ ਦੀ ਅਵਸਥਾ ਵਿੱਚ ਤਾਤ ਪਰਾਈ ਹੈ, ਦੂਤ ਦੁਸ਼ਟ ਮਲੀਨ ਬੁੱਧ ਹੋਂ ਦੀ ਹੰਗਤਾ, ਆਪਣਾ ਭਾਣਾ, ਦੁੱਖ ਕਲੇਸ਼, ਚਿੰਤਾ ਫਿਕਰ, ਬਾਹਰ ਢੂੰਡਣਾ, ਦਾਵੇ ਦਾ ਜਨਹੋਤ ਹੈ। ਨਾਮ ਵਾਲੀ ਅਵਸਥਾ ਵਿੱਚ ਸਗਲ ਸੰਗ ਬਣ ਆਈ ਹੈ, ਸਭ ਸਜਨਈ ਹੈ, ਵਿਵੇਕ ਬੁੱਧ ਹੈ, ਨਿਮਰਤਾ ਹਿਰਦੈ ਗਰੀਬੀ ਰੱਬੀ ਭਾਣਾ ਅਟਲ ਸੁਖ ਅਬਿਨਾਸੀ ਖੇਮ ਚਿੰਤਾ ਸਗਲ ਬਿਨਾਸੀ ਸਭ ਕਿਛ ਘਰ ਮੈਂ ਨਿਰਦਾਵੇ ਰਹੇ ਨਿਸੰਗ ਹੈ। ਹਉਮੈ ਵਾਲੀ ਅਵਸਥਾ ਵਿੱਚ ਅਨੇਕ ਚਿੰਤਨ ਹੈ, ਏਕ ਬੋਲ ਵੀ ਖਵਤੋ ਨਾਹੀ ਹੈ, ਦਿਮਾਗੀ ਗਿਆਨ ਘਿਰਨਾ ਝੂਠੀ ਪਾਤਸ਼ਾਹੀ ਮਨਮੁਖਨ ਜਮਾਂ ਦੀ ਸਜ਼ਾ ਹੈ, ਜੋ ਲੋ ਪੋਟ ਉਠਾਈ ਚਲਿਆਓ ਹੈ, ਤੋ ਲੋ ਡਾਨ ਭਰੇ ਹੈ, ਹਉਮੈ ਦੇ ਗਰਭ ਗੁਮਾਨ ਦਾ ਅਫਰੇਵਾਂ ਹੈ। ਦੂਸਰੇ ਪਾਸੇ ਨਾਮ ਦੀ ਅਵਸਥਾ ਵਿੱਚ ਏਕ ਚਿੰਤਨ ਹੈ, ਸਾਧ ਸੰਗਤ ਸੀਤ ਲਈ ਹੈ, ਆਤਮਿਕ ਤੱਤ ਗਿਆਨ ਹੈ, ਪਿਆਰ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ ਹੈ, ਗੁਰਮੁਖਨ ਆਓ ਬੈਠ ਆਦਰ ਸਭ ਦਿਓ ਹੈ, ਪੋਟ ਡਾਰ ਗੁਰਪੂਰਾ ਮਿਲਿਆ ਹੈ, ਤੋ ਨਾਨਕ ਨਿਰਭਏ ਹੈ। ਹਉਮੈ ਵਾਲੀ ਅਵਸਥਾ ਵਿੱਚ ਝੂਠ 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 ਦੁਨੀ ਗੁਮਾਨ ਹੈ, ਨਾਮ ਵਾਲੀ ਅਵਸਥਾ ਵਿੱਚ ਖੂਬ 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 ਤੇਰੋ ਨਾਮ ਹੈ। ਜਦੋਂ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਂ ਨੂੰ ਕੋਈ ਹੋਰ ਰੰਗਨ ਜਾਂ ਤੱਤ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜ੍ਹਨ ਨਾਲ ਸਾਡੀ ਮਤ ਬੁੱਧੀ ਅਤੇ ਅੰਤਸ਼ਕਰਨ ਦੇ ਤੱਤ ਅੰਸ਼ ਰੰਗਣ ਖਿਆਲ ਭਾਵਨਾਵਾਂ ਸ਼ਰਧਾ ਵਲਵਲੇ ਸਾਡੀਆਂ ਰੀਝਾਂ ਚਾਓ ਉਮੰਗ ਜੋਸ਼ ਸਵਾਦ ਸਿਆਣਪਾਂ ਉਕਤੀਆਂ ਜੁਕਤੀਆਂ ਕਰਮ ਆਦਤਾਂ ਜੀਵਨ ਅਤੇ ਭਾਗ ਸਭ ਕੁਛ ਉੱਕਾ ਹੀ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਣ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਜਿਉਂ ਬੁਲਾਵੋ ਤੇ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜੈ ਬੈਸਾਲੇ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋ ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਏਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਜਿਸ ਤਰ੍ਹਾਂ ਮੋਮਬੱਤੀ ਦਾ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਤੇ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦੋਂ ਸਾਡੇ ਅੰਤਰ ਆਤਮੇ ਗੁਰ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਇਹ ਪੰਕਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ। ਇਹੋ ਜਿਹੇ ਬਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਭਇਆ, ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮ ਅਦਭੁਤ ਬਿਸਮੈ ਬਿਸਮ, ਅਸਚਰਜੈ ਅਸਚਰਜ ਅਤ ਅਤ ਹੈ। ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ पहली बार अनुभव हुंदा है कि जिस होमे दी हंगता या गुमान नू उसने जन्मा जन्मा तो मैं मेरी दे पठे पा पा के पालिया पोसिया ते प्रफुल्लत कीता सी, वो होमे तो बिल्कुल झूठ कूड़ दूजा पाओ ही सी। एहो जिहे भरम भुलावे या अग्ञानता दे आधार उत्ते जेड़े ख्याल निश्चय कल्पनावां ते मैं मेरी दे दावे करदा आया सी, वो सारे ही कूड़ झूठ दूजा पाओ ही सन, जिस दी वजह नाल अपना अमोलक जीवन अजाई ही गुआया है। कदों? जदों आत्मिक प्रकाश हुंदा है। पलच पलच सगली मुई झूठे तंदे मोह, कूड़ कूड़े नेहो लगा विसरिया करतार। इस तरह जद ताई जीव नू अपनी होमे दे भरम भुलावे की अग्ञानता अथवा दूजे पाव का अनुभव नहीं हुंदा, तद ताई साडे अंतरात्मे सच्ची सुची निम्रता हलीमी गरीबी दास भावना उपज नहीं सकती। ये जो असी लोकाचारी रस्मी तौर ते निम्रता ते गरीबी का प्रगटावा करते हाँ, ये सब दिखावा लोक विचारा कूड़ ते पखंड है। गुरबाणी विच रस्मी निम्रता नू इउं दर्शाया गया है, सब को निवें आप को, पर को निवें न कोए, तर तराजू तो दिए निवें सुगौरा होए, अपराधी दूणा निवें जो हंता मिर्गाहे, सीस निवाइये क्या थिए जा हृदय कुसुदे जाए। हों विच सच्यार कुड़ियार, हों विच पाप पुन विचार। दूजे पासे गुरबाणी विच सच्ची सुची निम्रता ते गरीबी नू इउं बयान कीता गया है, हम नहीं चंगे बुरा नहीं कोए, प्रणवत नानक तारे सोए। कबीर, सब ते हम बुरे, हम तज पलो सब कोए, जिन ऐसा कर बुझिया मीत हमारा सोए। पैरी पै पा खाक होए, मन बच करम परम पौ खोई, होए पंचायन पंज मार, बाहर जांदा रख सगोई, बोल अबोल साध जन ओई। होमे गर्भ निवारिय गुरमुख हृदय गरीबी आवे, ज्ञान मत्ती कट चानना परम अज्ञान अंधेर मिटावे, होय निमाणा टै पवे दरगे मान निमाणा पावे, खसमे सोई पावदा खसमे दा जिस पाणा पावे, पाणा मन्ने मनिए अपना पाणा आप मनावे, दुनिया विच पराहुना दावा छड़ रहला दावे, साध संगत मिल हुकम कमावे। हां जी, नानक हुक्मे जे बुझे ता होमे कहे न कोई, नानक हुक्मे जे बुझे ता होमे कहे न कोई। वाहिगुरु जी का खालसा, वाहिगुरु जी की फतेह। एसी गुरबाणी विचार लेख नंबर 10, होमे भाग दूजा। गुरु प्यारी साध संगत, गुरमुख प्यारे बाव जी होरां ने आप गुरबाणी अनुसार जीवन ज्यो के गुरबाणी के डूंगे आत्मिक भेद साढ़े समझ गोचरा करन लई, सानू सही आत्मिक जीवन सेध देन लई ये सारे 132 गुरबाणी विचार दे अनुभवी लेख लिखे हैं। नाम मात्र पेटा उत्ते सारे ही लेख पंजाबी और हिंदी विच स्टॉल ते उपलब्ध हैं। लैके पढ़िए, अपने जीवन सेध देइए, आया जीवन सफला करिए। वाहेगुरू जी का खालसा, वाहेगुरू जी की फतेह।